Thank you. और मेला मन दुखी और अशांत होया कर दे चागर और शुद्ध मन सुखी और शांत होया कर दे। शांति तो वड्डा पदार्थ और वड्डा सुख तिना लोकां 14 पवन विच कोई भी नहीं। तो इस दुवास्ते वैगुरु दे जस विच मन नूं जोड़न दी लोड़ है। आ पहला प्रसंग गुरु साहिब ने इसने कई जन्मों दे सत्कर्मा दे फल दी प्राप्ति दा फल दस्से। कई जन्म और जन्म शुभ कर्म करदा चला आवे फिर इसनूं गुरु दा मिलाप गुरु शरण प्राप्त होके नाम दी दात हासिल हुंदी है। अमरदास जिन्हां दी उम्र 70 तो टप चुकी 72 साल दी हो गई। आप जी भी बड़े मुश्किलां नाल तकदे आ गुरु दा पता लगा अमर गुरु अंगद देव महाराज जी दी सपुत्री उन्होंने नाल अज बासर कैंप तो खडूर साहब पहुँचते हैं। हजूर के चरणों में आके मस्तक रखे दर्शन करके मन उठाया मन करके शरीर करके बाणी करके नमस्कार की थी अपने आप नू तन सागा समझा। जित दर्शन करना जी तन सुजला तन सुजला दर्शन करना तन सुजला तन सुजला दर्शन करना। आम बलिहारी सतगुर चरणा जी के दाते प्रीतम पुर मेरे मन जीवे हर नाम चितेरे सच मंत्र तुम्हारा अमृत वाणी शीतल पर दृष्ट हो जाने सच हुक्म तुम्हारा तख्त निवासी आए न जाए मेरा तुल उनाशी तुम मेहरबान दास हम दीना नानक साहेब सर तुलनी सबसे अच्छा वक्त सबसे सुखदाई इसके चौरासी के चक्कर में कटने वाला वक्त जिंदगी दे गुरु का मिलाप गुरु का दर्शन जित दर्शन करना जी धन सुनिया धन सुनिया दर्शन किया मन में ठंड पई शांति आई कुछ दिन निवास किया उस दी चाली देखी दो वेले कीर्तन कथा सत्संग हुंदा है लंगर गुरु का के पैर चलता है बहुत सारे नाम अभ्यासी सिख ऋषियां वर्गे सिख रहिंदे हैं गुरु भगवान स्वरूप है क्यों मानो दूसरे बैकुंठ दुनिया से आया होया है जिस काम वास्ते आप जी गुरु शरण में आए उस वास्ते विचार करके पहले कुछ गुरु चरणा अर्जा करके अपना संसार दूर करने की इच्छा की थी प्रार्थना की थी गरीब नवाज ਕਿ ਜੀਵ ਦੀ ਮਰਨ ਤੋਂ ਬਾਅਦ ਕਿਹੋ ਜਿਹੀ ਗਤੀ ਹੁੰਦੀ ਕਿਰਪਾ ਕਰਕੇ ਹਜ਼ੂਰ ਫਰਮਾਓ ਇਹ ਬਚਨ ਸੁਣ ਕੇ ਆਪ ਜੀ ਨੇ ਫਰਮਾਨ ਕੀਤਾ ਇੱਕੋ ਜਿਹੀ ਗਤੀ ਸਭ ਦੀ ਨਹੀਂ ਹੁੰਦੀ ਛੇ ਕਿਸਮ ਦੇ ਲੋਕ ਦੁਨੀਆਂ ਵਿੱਚ ਹਨ ਉਹਨਾਂ ਦੀ ਅਲੱਹਦਾ ਅਲੱਹਦਾ ਹੀ ਗਤੀ ਹੈ ਇੱਕ ਪਾਪੀ ਹੁੰਦੇ ਹਨ ਦੂਜੇ ਪੁੰਨੀ ਹੁੰਦੇ ਹਨ ਤੀਜੇ ਯੋਗਾ ਵਿਆਸੀ ਹੁੰਦੇ ਹਨ ਚੌਥੇ ਭਗਤ ਹੁੰਦੇ ਹਨ ਪੰਜਵੇਂ ਬ੍ਰਹਮ ਗਿਆਨੀ ਹੁੰਦੇ ਹਨ ਛੇਵੇਂ ਕਾਰਕ ਹੁੰਦੇ ਹਨ ਇਹਨਾਂ ਦੀ ਅਲੱਹਦਾ ਅਲੱਹਦਾ ਹੀ ਗਤੀ ਹੈ ਜੀਵ ਆਤਮਾ ਜੋ ਕਿ ਪਰਮਾਤਮਾ ਦੀ ਅੰਸ਼ ਹੈ ਪਰਮਾਤਮਾ ਦਾ ਪੁੱਤਰ ਆਤਮਿਕ ਸ਼ਹਿਜ਼ਾਦਾ ਉਹ ਤਾਂ ਮਰਨ ਵਾਲੀ ਵਸਤੂ ਹੈ ਨਹੀਂ ਜਿਸ ਨੂੰ ਧਾਰਨ ਕਰ ਲੈਣਾ ਇਸ ਨੂੰ ਜੰਮਣਾ ਕਹਿੰਦੇ ਹਨ ਇਸ ਨੂੰ ਛੋੜ ਦੇਣਾ ਤਿਆਗ ਦੇਣਾ ਇਸ ਨੂੰ ਮਰਨਾ ਕਹਿੰਦੇ ਸੋ ਸਰੀਰ ਦੇ ਤਿਆਗਣ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਉਸਨੂੰ ਗਤੀ ਕਥਨ ਕੀਤਾ ਪਾਪੀਆਂ ਨੇ ਕਦੀ ਉਹ ਲੋਕ ਜਿਹੜੇ ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਆਪਣੀ ਜ਼ਿੰਦਗੀ ਬੁਰਾਈਆਂ ਵਿੱਚ ਮਨ ਦੀ ਮੱਤ ਅਨੁਸਾਰ ਲੋਲ ਐਸ਼ੋ ਇਸ਼ਰ ਯੁਵਾ ਮਾਂ ਸ਼ਰਾਬ ਠੱਗੀ ਦੁਰਾਚਾਰ ਹੋਰ ਨਿੰਦਣੀ ਕਰਮਾਂ ਵਿੱਚ ਗੁਜ਼ਾਰਦੇ ਹਨ ਇਹ ਦੂਜਿਆਂ ਦਾ ਕੁਛ ਨਹੀਂ ਜਾਣਦੇ, ਜਿਵੇਂ ਕਿ ਉਹ ਆਪਣੀ ਜ਼ਿੰਦਗੀ ਹੈਵਾਨੀਅਤ ਵਿੱਚ ਗੁਜ਼ਾਰਦੇ ਹਨ। ਹੁਣ ਇੱਥੇ ਵੀ ਸੁੱਖ ਸ਼ਾਂਤੀ ਨਹੀਂ ਨਸੀਬ ਹੁੰਦੀ। ਮਰਨ ਵੇਲੇ ਉਹਨਾਂ ਨੇ ਅਸਥੂਲ ਸਰੀਰ ਨੂੰ ਤਿਆਗ ਕੇ ਜੀਵਾਤਮਾ ਸੂਖਸ਼ਮ ਸਰੀਰ ਦੇ ਸਹਿਤ ਅੱਗੇ ਜਾਂਦਾ ਹੈ। ਅਸਥੂਲ ਸਰੀਰ ਇਹ ਉੱਪਰਲਾ ਸਰੀਰ ਹੈ, ਜਿਸ ਨੂੰ ਮਰਨ ਤੋਂ ਬਾਅਦ ਕੋਈ ਦੱਬਦਾ ਹੈ, ਕੋਈ ਫੂਕਦਾ ਹੈ। ਕਈ ਨੌਕਰਾਂ ਕੁੱਤੇ ਖਾ ਜਾਂਦੇ, ਜੋ ਕੁਛ ਵੀ ਹੈ ਇਸਦੀ ਇਹ ਜਿਹੀ ਹਾਲਤ ਹੁੰਦੀ ਹੈ। ਇਸਦੇ ਅੰਦਰ ਇੱਕ ਹੋਰ ਸਰੀਰ ਹੈ, ਸੂਖਸ਼ਮ ਸਰੀਰ, ਜਿਸ ਨੂੰ ਲਿੰਗ ਸਰੀਰ ਵੀ ਕਹਿੰਦੇ ਨੇ। 17 ਤੱਤਾਂ ਦਾ, 5 ਪ੍ਰਾਣ, 5 ਕਰਮਿੰਦਰੇ, 5 ਗਿਆਨਿੰਦਰੇ, ਮਨ ਔਰ ਬੁੱਧ, ਇਹ 17 ਤੱਤ ਹਨ। ਇਸ ਨੂੰ ਸੂਖਸ਼ਮ ਸਰੀਰ ਕਹਿੰਦੇ। ਇਸਦੇ ਨਾਲ ਹੀ ਕਰਤੱਵ ਹੁੰਦਾ ਹੈ, ਸ਼ੁਭ ਯਾਤ। ਇਸਦੇ ਸਹਿਜ ਜੀਵ ਆਤਮਾ ਪਰਲੋਕ ਨੂੰ ਜਾਂਦਾ, ਉਹਨਾਂ ਕਰਮਾਂ ਦਾ ਫਲ ਭੋਗਦਾ ਹੈ। ਜਿਵੇਂ ਹਵਾ ਕਿਸੇ ਸੁਗੰਧੀਦਾਰ ਫੁੱਲਾਂ ਦੇ ਬਗੀਚੇ ਵਿੱਚ ਦੀ ਗੁਜ਼ਰ ਕੇ ਉੱਥੋਂ ਦੀ ਸੁਗੰਧੀ ਚੁੱਪ ਚਪਾਤੀ ਲੈ ਜਾਂਦੀ, ਪਤਾ ਕੁਛ ਨਹੀਂ ਲੱਗਦਾ ਹੈ। ਇਸੇ ਤਰ੍ਹਾਂ ਇਹ ਜੀਵ ਨੂੰ ਵਕਤ ਅਸੀਂ ਪਾਪੀਆਂ ਦੀ ਗੁਜ਼ਰ ਉਹ ਜਿਸ ਨੂੰ ਮੌਤ ਦਾ ਫਰਿਸ਼ਤਾ ਜਾਂ ਜਮਦੂਤ ਆਦਿ ਕਥਨ ਕੀਤਾ ਹੈ, ਉਹ ਉਸੀ ਨੂੰ ਦੇਣੀ ਹਨ ਜਿਹਨੂੰ ਲੈਣ ਵਾਸਤੇ ਆਉਂਦੇ ਹਨ, ਦੂਸਰੇ ਨੂੰ ਨਜ਼ਰ ਨਹੀਂ ਆਉਂਦੇ। ਉਹਨਾਂ ਦੀ ਵਾਪਤੀ ਬਾਬੇ ਫਰੀਦ ਨੇ ਕਥਨ ਕੀਤਾ। ਫਰੀਦਾ ਜੀਤ ਦਿਹਾੜੇ ਧਨਵਰੀ ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਨਿੰਦਰ ਮਾਣੀ ਕੱਢੀਏ ਕਿੱਦਾਂ ਤੂੰ ਕੜਕਾ, ਸਾਹੇ ਲਿਖੇ ਨੇ ਚੱਲਣੀ ਬਿੰਦੂ ਤੋਂ ਸਮਝਾ। ਕਿਤੇ ਆਦਿ ਬਾਬਾ ਫਰੀਦ ਜੀ ਕਹਿੰਦੇ ਹਨ, ਪਿਆਰੇ ਜੀ ਕੱਢਣੀ ਮਾਣੀ ਜੂੜੀ, ਪਿਆਰੇ ਜੀ ਕੱਢਣੀ ਮਾਣੀ ਜੂੜੀ, ਮਾਣੀ ਜੂੜੀ। ਜਿੰਦਨ ਮਾਣੀ ਕਿੱਡੀ ਹੱਡਾਂ ਤੋਂ ਕੜਕਾ ਅਸੂਲ ਸਰੀਰ ਜਾਂ ਸੂਖਮ ਸੀਰ ਇਸ ਨੂੰ ਜਿੰਦ ਕਹਿੰਦੇ ਨੇ ਤੰਗ ਕਰਕੇ ਦੁਖੀ ਕਰਕੇ ਪਾਪ ਆਤਮਾ ਨੂੰ ਉਹ ਜਿੰਦੂ ਇਹ ਸਰੀਰ ਚੋਂ ਕੱਢਦੇ ਆ। ਇਹ ਦੱਸਿਆ ਮਰਨ ਵੇਲੇ ਮਨਮੁਖ ਪੁਰਸ਼ ਨੂੰ ਇਤਨਾ ਦੁੱਖ ਹੁੰਦਾ ਜਿਵੇਂ 100 ਬਿੱਛੂ 1 ਲੱਖ ਲੜਿਆ ਦੁੱਖ ਹੁੰਦਾ ਹੁੰਦਾ। ਹਾਂ ਕਿਤੇ ਕਿਤੇ ਇਹ ਦੱਸਿਆ ਜਿਵੇਂ 100 ਹੜੱਪਾ 7 ਲੜਿਆ 1 ਲੱਖ ਲੜਿਆ ਦੁੱਖ ਹੋਵੇ, ਇਤਨਾ ਦੁੱਖ ਮਰਨ ਵੇਲੇ ਮਨਮੁਖ ਪੁਰਸ਼ ਨੂੰ ਹੈ। ਇੱਕ ਥਾਂ ਇਹ ਦੱਸਿਆ ਜਿਵੇਂ 400 ਤਲਵਾਰ ਦਾ ਫੱਟ ਇੱਕੋ ਥਾਂ ਲੱਗਿਆ ਦੁੱਖ ਹੋਵੇ, ਉਤਨਾ ਮਰਨ ਵੇਲੇ ਮਨੁੱਖ ਪੁਰਸ਼ ਨੂੰ ਦੁੱਖ ਹੁੰਦਾ। ਇੱਕ ਥਾਂ ਇਉਂ ਦੱਸਿਆ ਜਿਵੇਂ ਵੱਡੀਆਂ ਵੱਡੀਆਂ ਸੂਲਾਂ ਦੀ ਛੜੀ ਲੈ ਕੇ ਨਾੜੀ ਨਾੜੀ ਵਿੱਚ ਖਿੱਚੀ ਜਾਏ, ਦੁੱਖ ਹੁੰਦਾ ਇੰਨਾ ਮਰਨ ਵੇਲੇ ਮਨੁੱਖ ਪੁਰਸ਼ ਨੂੰ ਦੁੱਖ ਹੁੰਦਾ। ਇੱਕ ਤਾਂ ਸਭ ਪਦਾਰਥ ਛੱਡਣੇ ਪੈਂਦੇ, ਉਹਨਾਂ ਵਿੱਚ ਮੋਹ ਮਮਤਾ ਹੁੰਦੀ ਹੈ। ਦੂਜੇ ਅੱਗੇ ਵਾਸਤੇ ਤਿਆਰੀ ਕੋਈ ਨਹੀਂ ਕੀਤੀ, ਪਾਪਾਂ ਦਾ ਮਜਮੂਆ ਹੀ ਇਕੱਠਾ ਕੀਤਾ ਹੋਇਆ, ਜਿਹਨਾਂ ਦਾ ਫਲ ਈਸ਼ਰੀ ਕਾਨੂੰਨ ਦੇ ਮੁਤਾਬਕ ਦੁੱਖ ਹੁੰਦਾ ਹੈ। ਇਸ ਕਰਕੇ ਉਸਨੂੰ ਜਮ ਰਾਜਾ ਦੇ ਦੂਤ ਲੈਣ ਵਾਸਤੇ ਆਉਂਦੇ ਹਨ, ਮਾਲ ਦੇ ਕੁੱਟਦੇ ਲੈ ਜਾਂਦੇ ਹਨ। ਇਸ ਵਿੱਚ 4 ਗੱਲਾਂ ਪੂਰੀਆਂ ਹੋ ਜਾਂਦੀਆਂ, ਅੰਨ ਜਲ ਮੁੱਕ ਜਾਏ, ਪੁਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਏ ਜਿੱਥੇ ਸਰੀਰ ਦਾ ਅੰਤ ਹੋਣਾ, ਉਹ ਬਣਤ ਬਣ ਜਾਵੇ। ਕੋਈ ਵੀ ਬਣਤ ਹੈ, ਭਾਵੇਂ ਸ਼ਸਤਰ ਹੈ, ਭਾਵੇਂ ਐਕਸੀਡੈਂਟ ਹੈ, ਭਾਵੇਂ ਕੋਈ ਬਿਮਾਰੀ ਆਦਿ ਕੁਛ ਵੀ ਹੈ, ਉਸ ਵਕਤ ਇਹਦੇ ਸਰੀਰ ਦਾ ਅੰਤ ਮੰਨਿਆ ਹੈ। ਇਹ 4 ਨਿਮਿਤ ਮੰਨੇ ਹਨ। ਕੁਛ 4-5 ਸਾਲ ਦੀ ਗੱਲ ਹੈ, ਮੈਂ ਯੂਪੀ ਦੇ ਇਲਾਕੇ 'ਚ ਹਾਪੜ ਨਾਮ ਕਰਕੇ ਇੱਕ ਜਗ੍ਹਾ ਹੈ, ਉੱਥੇ ਕੁਝ ਜਗ੍ਹਾ ਬਣਾਈ ਉਸੀ ਤਰ੍ਹਾਂ ਪੂਰਾ ਪਰ ਸੰਗਤ ਦੇ ਰਹਿਣ ਦੇ ਥਾਂ। ਉੱਥੇ 2-3 ਮਹੀਨੇ ਉਹਨਾਂ ਸ਼ਹਿਰਾਂ ਦੇ ਵਿੱਚ ਇੱਕ ਥਾਂ ਠਹਿਰ ਕੇ ਇੱਧਰ ਉੱਧਰ ਦੀਵਾਨ ਕੀਤੇ ਜਾਂਦੇ ਹਨ। ਉੱਥੇ ਸੀ ਇੱਕ ਕੋਈ ਪ੍ਰੇਮੀ ਅਖਬਾਰ ਲਿਆਏ ਹਿੰਦੀ, ਜਿਸ ਦੇ ਵਿੱਚ ਇੱਕ ਹੈਡਿੰਗ ਦਿੱਤਾ ਸੀ, ਯਮਦੂਤੋਂ ਕੀ ਭੂਲ, ਇਹਨੇ ਯਮਦੂਤਾਂ ਦੀ ਭੁੱਲ ਹੋ ਗਈ। ਉਹ ਵੀ ਭੁੱਲ ਜਾਂਦੇ ਹਨ ਜਮ ਰਾਜਾ ਦੇ ਦੂਤ। ਉਹਦੇ ਵਿੱਚ 3 ਮਿਸਾਲਾਂ ਸੀਆਂ, ਇੱਕ ਕਾਸ਼ੀ ਦਾ ਜਿਸਨੂੰ ਬਨਾਰਸ ਕਹਿੰਦੇ ਹਨ, 2 ਉਸੀ ਯੂਪੀ ਦੇ ਇਲਾਕੇ ਦੇ ਪਿੰਡਾਂ ਦੇ ਹੋਰ ਆਦਮੀ ਸਨ। ਸੋ ਉਹਨਾਂ ਨੂੰ ਜਮਦੂਤ ਭੁੱਲ ਕੇ ਲੈ ਗਏ। ਇਹਨੇ ਇੱਕ ਹੈ ਬਿਮਾਰ, ਉਸਦੇ ਪਾਸ ਰਾਤ ਦਾ ਵਕਤ ਹੈ, ਘਰਵਾਲੀ ਬੈਠੀ ਹੈ, ਉਸਦੇ ਬੱਚੇ ਹਨ, ਉਹ ਵਿਚਾਰੀ ਰੁਦਨ ਕਰ ਰਹੀ ਹੈ ਉਹਦੀ ਹਾਲਤ ਨਾਲ ਦੇਖ ਕੇ। ਇਤਨੇ ਨੂੰ ਕੀ ਦੇਖਿਆ, ਉਹ ਬਸ ਬਿਲਕੁਲ ਨਬਜ਼ ਖੜ ਗਈ, ਯਾਨੀ ਮ੍ਰਿਤੂ ਹੋ ਗਿਆ। ਉਹਨੇ ਜ਼ਿਆਦਾ ਰੋਣਾ ਸ਼ੁਰੂ ਕਰ ਦਿੱਤਾ। ਅੱਗੇ ਜਾ ਕੇ ਕੁਛ ਦੇਰ ਤੋਂ ਬਾਅਦ ਇਹਨੇ ਉਹਦੀ ਟੰਗ ਹਿੱਲੀ, ਦੂਜੀ ਟੰਗ, ਸਾਰਾ ਸਰੀਰ ਹਿੱਲਿਆ, ਬੋਲਿਆ, ਅੱਖਾਂ ਖੋਲੀਆਂ, ਉਹਨੂੰ ਪਾਸ ਬੈਠੇ ਕਹਿੰਦੇ ਤੂੰ ਰੋ ਰਹੀ ਹੈ, ਕਹਿਣਗੇ ਤੁਸੀਂ ਤਾਂ ਮਰ ਚੁੱਕੇ ਸਰ। ਹੁਣ ਕਹਿਣਗੇ ਮੈਂ ਵੀ ਦੇਖਦਾ, ਮੈਨੂੰ 4 ਕੋਈ ਬੜੇ ਡਰਾਉਣੀਆਂ ਸ਼ਕਲਾਂ ਵਾਲੇ, ਭਿਆਨਕ ਸ਼ਕਲਾਂ ਵਾਲੇ, ਜਿਹਨਾਂ ਤੋਂ ਬੜਾ ਡਰ ਲੱਗਦਾ ਸੀ, ਇੱਥੋਂ ਫੜ ਕੇ ਲੈ ਗਏ। ਅੱਗੇ ਜਾ ਕੇ ਬਹੁਤ ਰੋਗਦਾਗ ਵਾਲਾ, ਐਡੇ ਐਡੇ ਚਿੱਟੇ ਦਾੜੇ ਵਾਲਾ ਬਜ਼ੁਰਗ ਬੈਠਾ, ਧਰਮ ਰਾਜਾ ਜੀ ਨੂੰ ਉਹਦੇ ਸਾਹਮਣੇ ਪੇਸ਼ ਕੀਤਾ। ਉਹ ਦੂਰੇ ਦੇ ਕੇ ਕਹਿਣ ਲੱਗਾ, ਉਹਦੇ ਪਾਸ ਇੱਕ ਰਜਿਸਟਰ ਪਿਆ, ਇਹਨਾਂ ਨੇ ਵੀ ਆਪਣੀ ਕਾਪੀਆਂ ਦਿਖਾਈਆਂ। ਕਹਿੰਦੇ ਨਹੀਂ, ਤੁਸੀਂ ਗਲਤੀ ਕਰਾਇਓ, ਇਹ ਨਹੀਂ ਹੋਇਆ, ਜਲਦੀ ਲੈ ਜਾਓ। ਉਹਨੇ ਤਾੜ ਕੇ ਕਹੇ, ਕਹਿੰਦੇ ਫਿਰ ਮੈਨੂੰ ਨਹੀਂ ਪਤਾ, ਇੱਥੇ ਮਿਲੀ, ਇੱਥੇ ਆ ਗਈਆਂ। ਉੱਥੇ ਬਹੁਤ ਕੁਛ ਦੇਖਿਆ, ਕਿਸੇ ਨੂੰ ਦਰਖਤਾਂ ਨਾਲ ਬੰਨ ਕੇ ਕੁੱਟ ਰਹੇ ਸਨ, ਕਈਆਂ ਨੂੰ ਉਸਨੇ ਆਪਣੇ ਬਰਾਬਰ ਕੁਰਸੀਆਂ 'ਤੇ ਬਿਠਾਇਆ ਹੋਇਆ ਹੈ, ਕਈਆਂ ਨੂੰ ਅੱਛੇ ਅੱਛੇ ਖਾਣੇ ਵੀ ਉੱਥੇ ਮਿਲ ਰਹੇ ਹਨ, ਫਿਰ ਕਈਆਂ ਨੂੰ ਕਈ ਤਕਲੀਫਾਂ ਹੋ ਰਹੀਆਂ। ਇਹੋ ਜਿਹਾ ਕੁਛ ਥੋੜ੍ਹਾ ਚਿਰ ਵਿੱਚ ਹੀ ਦੇਖਿਆ, ਇਹਦਾ ਜਿੰਦਾ ਹੋ ਗਿਆ, ਇਹਨੇ ਜਮਦੂਤਾਂ ਦੀ ਭੁੱਲ ਹੋ ਗਈ। ਉਸੀ ਨਾਂ ਦਾ ਇੱਕ ਹੋਰ ਆਦਮੀ ਸੀ ਉਹ ਪਿੰਡ ਦੇ ਵਿੱਚ, ਸੋ ਕਹਿਣ ਉਹਨੂੰ ਲਿਆਓ, ਇਹ ਲਫ਼ਜ਼ ਜੋ ਉਸਨੇ ਕਿਹਾ ਸੀ ਗਲਤੀ ਨਾਲ ਇਹਨੂੰ ਲਿਆਂਦਾ, ਉਹਦਾ ਨਾਂ ਪਤਾ ਨਹੀਂ ਹੁਣ ਮੇਰੀ ਯਾਦ ਨਹੀਂ ਕੀ ਸੀ ਜੀ, ਉਹ ਹੈ ਉਹਨੂੰ ਲਿਆਓ। ਮੈਂ ਆਪਣੇ ਘਰਵਾਲੀ ਨੂੰ ਕਿਹਾ ਤੂੰ ਜਾ ਕੇ ਦੇਖ ਪਤਾ ਵੀ ਉਹ ਜਿਉਂਦਾ ਕਿ मर गया। जो दूसरी जाके देखे उन्होंने करते कहना प्यार मर गया। इंजन दूतान की फुल इसी तरह एक होर पिंड इसी तरह बनारस के बड़ा पढ़े उन्हें आदमी से जिसमें लेके गए थे इसी तरह वही मुड़ के आया। वो सारे ने अपने हड बीती लिखी है। होर भी बहुत सारी मिसाल हैं। इतने बाबा फरीद जी कहते हैं जो वक्त आ जाता है जम राजा के दूत बड़ी तकलीफों नाल ए शरीर विचों स्थूल शरीर चो सूक्ष्म शरीर में कढ़ते हैं जीवात्मा समेत बड़ा कष्ट ते दुख होंदा है और उसने मार दे कुटते धर्मा पेश करते हैं। जो हिसाब किताब दे के जेह जे किसी के फर्स्ट सैकंड थर्ड क्लास के निंदनी माड़े कर्म किए होंगे उन्होंने अनुसार वही जी सजा थोड़ी बहुत ही कुछ दी जाती है वह जो थावान भेजा जाए जिसन दोजख कह लो या नर्क कह लो कुछ कह लो जितने नर्क सब मनमुख भोगे गुरमुख लेप ना मासा के बाणी विच इह जे बचन आउंदे है। उत्थे बड़ी देर तक दुख तकलीफां उठाउंदा है फिर उसने 84 का गेड़ा दिता जाता लख 84 जोन विच फेरिया जाता है। उस तो बाद फिर मनुखा दे मिलती है मनुखा दे विच आ के भी उहदा इहो जिहे घर विच जन्म हुंदा है जिथे अत्यंत कष्ट दुख ते तकलीफ ए पापियों की गति दसी इशारत मैं अर्ज करना बहुत लम्मा चढ़ा विस्तार तो बहुत हो जाएगा। दूसरे पुनिया की गति पुन ओ कर्म होंगे जिन्हों का फल सुख होंदा है दान स्नान सेवा लोक कला और यहोजे सत्कर्म चंगे कर्म। सो जेड़े अपनी जिंदगी सिर्फ इन्हों कर्म विच ही बतीत करते हैं उन्होंने धर्म राजा के दूत नहीं लैन आते उन्होंने देवता लैन आते। देवता ए शरीर विचों सूक्ष्म शरीर के समेत जीवात्मा बवाना आदि बिठा के ले जाते हैं सत्कार ले जाते हैं धर्म राजा के सामने पेशी उहदी भी हुंदी है पाप पुन जो बीज दे सब धर्म राय कहिंदा है हिसाब किताब उन्होंने भी है। हाँ धर्म राजा निचकेता अपने शिष्य नूं कहिंदा ए निचकेता जेड़े पुरश रब नूं नहीं मनदे जेड़े ग्रंथ शास्त्र नूं नहीं मनदे जेड़े रब की भगती नहीं कदे बुराइयां विच अपनी जिंदगी गुजारदे हन उन्हां दा गल मैनूं बार बार कोटना पैंदा बार बार उन्होंने नरकों में सजावं देनिया पैनिया पर जो सहकामी पुरश हैं वो भी मेरे हिसाब किताब तो छुटकारा नहीं पा सकते। क्यों करके पुनिया भी उत्थे पेश किया जाता लेकिन धर्म राजा पुनिया लोगों नाल ओह जिहा वर्तारा नहीं करता जिवें उन्हां नाल करता है। उन्होंने कहिंदा पहले नाल तुसीं बहुत चंगे हो पर जिस काम वास्ते तुहानू भेजा गया सी वह काम तुसीं नहीं कीता वह काम की मानुख तन धार के कहिंदे थई प्राप्त मानुख विहुरिया गोविंद मिलन की ए तेरी वरी है और काज तेरी किसे न काम मिल साध संगत हज फेर इउं इस वास्ते भेजा गया सी। इउं करके धर्म राजा उन्होंने कह उन्होंने लोगों में भेजता है जिथे जिसमानी सुख है हर किस्म के सुखन फस्ट सैकंड थर्ड क्लास के जिहे जे किसी ने पुन किए हैं उहोजे ही सुख उन्होंने भेजा यानी उसी किस्म का उन्होंने सुख मिलता है। उन्होंने 84 का चक्कर नहीं दिता जाता शरीर छोड़ के यानी वो फल भुगत के पुन्ना का जो सुख है उन्होंने सीधा इस मातलोक किसी अमीर घराने जन्म दे दिता जाता है उत्थों अपनी जिंदगी में जी उठानी चाहे उठा सकता है। सो यह पुनिया की गति दसी है। तीजी प्राणायामी योगा व्यासियों की गति है योगा व्यासी उन्होंने कहते हैं जेडे अपने प्राण रिच पुर कुंभ यानी हेठन जरा प्राण जो रिच कहते हैं उपर जरा प्राण पूरक कहते हैं जो आहिस्ता आहिस्ता अभ्यास करते करते जो उपर दसवें दौर हौली हौली प्राण ठहराने का अभ्यास करना है उपर रोकना जरा प्राण उसको कुंभक कहा जाता है आहिस्ता आहिस्ता इसकी प्रैक्टिस की जाती है जो प्राणायामी करते हैं अखीर हौली हौली उन्होंने प्राण दसवें द्वार स्थित होने लग पैंदे हैं बड़ी बड़ी देर दियाँ भी समाधियां लग सकदियां होंगे जिन्ना जिन्ना अभ्यास वधा रहे कई कई युग भी बैठ सकते हैं। देखो ना अमृतसर साहिब गुरजन देव महाराज जी संतोख सरनाम करके स्वरूप जो है उसकी सेवा करवा रहे हैं। बहुत सारे प्रेमी कियां ना पट रहे हैं, टोकरियां भर रहे हैं, कोई चका रहे हैं, कोई चक चक के दूर जाके सिट रहे हैं। यह सेवा हो रही मानो लोग तो लोग सवार का क्षेत्र जग लग्या हो। स्वयं पटदियां पटदियां जेडे प्रेमी पट रहे सिकियां ना मिट्टी उन्होंने कही एक किसी पत्थर पर जाके वही दी हौली हौली मिट्टी पर की छोटा जा मठ है उत्थे अर्ज की गुरु जी के चरण में जाकर गरीब नवाज उत्थे एक मठ है। तो गुरु जी कहने भाई ओ योगी बैठा है उन्हें हिलाया उन्हें उसी तरह सीधा उठा के वे कमरे में लाया उसी तरह लिया गया वो मूहरे एक सिल लगी हुई सी सिल हटाई गई सिल हटा के ही देखा पद्मासन लग्या एक योगी दसवें द्वार पुराना स्थित हन हड्डियों का ढांचा बैठा हुआ। गुरु जी ने हौली हौली उस उसनू तरू वगैरह लपेट के कि हवा ना लग जाए गर्म सर्द ना हो जाए कढ़िया वो दिमाग में पतलिया हथा दथेलिया बदम रोगन वगैरह चशिया उसके प्राण नीचे उतरिया अखा खुलिया इधर तकिया बहुत कमजोर सी बहुत तीनी आवाज में पहला ही सवाल उसका यह सी भी किहड़ा युग है। बाबा बुढ़ा जी सिखा विच मुखी सो कहन लगे योगी राज ये कल युग है। वो कहन लगे मैं त्रेते युग का बैठा हुआ मेरे गुरु ने मैनु प्राणायाम सिखला दिता सी प्राण दसवीं द्वार अस्थित करने का अभ्यास मेरा परफेक्ट हो चुकिया सी मैं प्रार्थना की महाराज मेरी कल्याण करेगी कल्याण हुंदी है कल्याण कहो मुक्त कहो तमाम दुखों तो बरी होना कहो जन्मान आदि निवेकी कहो इको चीज देना सो मेरी कल्याण कद होगी। सो उन्होंने कहा अजय समा है कल युग गुरु नानक गुरु अवतार होंगे सारे संसार के सुस्तान की पन्नवा खाना भी फिर के नाम का निशान जीवन कलयुग का सौखा साधन कल्याण का दृढ़ करवाणगे आप जी की गद्दी से पंजवें जा नशीन गुरु अर्जन देव होंगे उन्होंने तो तेनों ब्रह्म ज्ञान है क्योंकि कल्याण ब्रह्म ज्ञान से ही होंगे ब्रह्म ज्ञान तो बिना मुक्त नहीं है। तो इस वास्ते ब्रह्म ज्ञान अंतंग शुद्धि कागजता से होंगे होंगे भावे किसी योग द्वारा हो जाए सो इन करके उदो तेरी कल्याण होगी उन्होंने तो तेन ब्रह्म ज्ञान की प्राप्ति होगी। जो यह जी गल उसने कही तो बाबा बुढ़ा जी कहने लगे योगी राज वो समा थोड़ा हूँ आ गया है साहेब गुरु अर्जन सच्चे पातशाह सामने दीदार दे रहे हैं। वो हिल तो सकता नहीं सी बहुत कमजोर सी सत्कार वास्ते नमस्कार वास्ते मनु भी सिर झुका के नमस्कार की। सो गुरु जी कह लगेगा सच्चे पातशाह कृपा करो कितनी देर तो मैं बैठा हुआ कुछ हजार समा कुछ हजार वर्षिया ने त्रेते युग दे रेंदे सी 864,000 वर्ष द्वापर युग उपर भी लंघे 5,000 वर्ष का युग भी लंघ गया इतनी देर याने मैं इस प्राण दसवीं द्वार चढ़ा के बैठा रहा सिर्फ इस आस दे विचे भाई आप कृपा करो। उस मौके गुरु जी ने उसनु जिमें अंत किसे वस्त्र की शुद्धि वास्ते कोई कुछ ना करना विशुद्ध होवे ललारी के पास लै जावे उसनु रंग चढ़न वास्ते देर नहीं लग्या करदी। इसी तरह मन रूपी वस्त्र है जब ए मल बखशेप दो दोष दूर हो जाए इसन ब्रह्म ज्ञान रूपी रंग चढ़न वास्ते कोई देर नहीं लग्या करदी। सो गुरु अर्जन देव महाराज ने उस कृपा की बाजीगर जैसे बाजी पाई नाना रूप एक तक लाई सांग उतार थमे उपासारा तब एक अंकारा तब रूप दिष्टो बनसायो कहांगे उकते आयो जल्दी उठे अंतरंगा कनक उठन कीने बहु रंगा बीज बीज देखो बहु प्रकारा फल पाके दे एक अंकारा धर्म लो मोह माया विकार तम छूटे ते एक अंकार ओ नाशी दुनस्त नाही ना को आवे ना को जाही गुरु पूरे हमें मल तो ही कहो नानक मेरी परम गत हो। शब्द विचार द्वारा ब्रह्म विचार द्वारा उसनु तत्व ज्ञान की प्राप्ति हुई क्योंकि शुद्ध सी बस इतने नाल ही उसमें ब्रह्म ज्ञान प्राप्त हो गया। गुरु जी ने कहा योगी राज जेकर रहना है जीवन मुक्त आनंद लै जिनी देर तेरी मर्जी रहे, अगर तू वधे मोक्ष में चाहना ता तेरी खुशी। और कहना महाराज हूं मैं रहना नहीं चाहता, इस वास्ते ही मेरा प्रसाद हूं तक बैठा है। तो उसी मौके ब्रह्मण ने दसवीं बार फोड़ के अपने शरीर नूं त्याग सप्तगंज त्याग जाता है। ये प्राणायामिया की गति है। प्राणायामी अगर ब्रह्म ज्ञान ना होया हो तो ओदी पहुंच ब्रह्म लोक तक है। स्वयं ये प्राणायामिया की गति, उस तो अगे भगतां की गति दसी जेड़े श्रवण भगति कीर्तन भगति सिमरन भगति नमस्कार भगति अर्चन भगति और अरदास भगति दासा भाव सखा या सखी भाव आत्म निवेदन नौ किस्म की भगति है, जिसन करद्या करद्या अखीरे प्रेमा भगति विच बदल जाती है। सो इन जेड़े अपने समय में गुजारते हैं उनकी गति सचखंड वैकुंठ धाम तक है। यूं दस्या भगतां की गति है। और पंजवीं गति ब्रह्म ज्ञानी है। ब्रह्म ज्ञान की अवस्था जिसनों प्रभु का मिलाप हो जाए। सो जिन्हें बाबत गुरु जी ने दस्या कबूल साध संग पावे उस स्थान ते बोर ना आवे अंतरे ज्ञान प्रकाश उस स्थान का नहीं विनाश। यू जल में जलाए खटाना त्यू ज्योति संग ज्योत समाना मिट गए गवन पाए विश्राम नान पर्व के सत्य। हाँ जिमें कड़ा कड़े दे विच आकाश है बाहर भी आकाश है। कड़े दे खप्पर ने अंदर ले ते बाहर ले आकाश नूं अलहदा कीता होया है। हालांकि आकाश अलहदा नहीं हुंदा। जदों कड़ा टुट जांदा है कड़े दा खप्पर टुट जांदा है अंदरला आकाश बाहरले आकाश नाल मिलके एक रूप हो जांदा। पहले भी एक रूप ही सन। इसी तरह शरीर रूपी कड़ा है इहदे अंदर जीवात्मा है बाहर सारे परिपूर्ण परम आत्मा है। जो शरीर रूपी कड़ा टुटता है प्रारभ शांत होए ते ब्रह्मज्ञानी दा उदो उसका जाना आना किसी लोक नूं नहीं हुंदा। ओदी अवस्था यही हुंदी है माटी संग माटी रली जल का जल हुआ राम ज्योति ज्योत रली संपूर्ण थी आत्मा। आना जाना खत्म है ना ओ नहीं ना को आवे ना को जाही। तो यह अवस्था उसकी है ओदा आना जाना बंद सारे परिपूर्ण जो परमात्मा ओदे विच लै हो जाता है। यह ब्रह्म ज्ञानी की गति। एक गति हो रहा है जो कारका की गति कारक उसनु कहने जिन्हों का आत्मिक सफर खत्म हो चुका होंगे उन्होंने अपने वास्ते करना धरना बाकी नहीं होंदा। उन्होंने वास्ते उन्होंने यूं समझ लो एक मिसाल द्वारा एक जेलखाना है। जेलखाने के विच कैदी हैं किसी न किसी जुर्म का उन्होंने फल थोड़ी है बहुत ही सजा है। वो सारे मुजरम हैं लेकिन उसी जेलखाने भी चार दीवार भी अंदर डॉक्टर भी जाता है दरोगा भी जाता है। डॉक्टर कादे वास्ते जाता है उन्होंने दवाई बूटी देने वास्ते दरोगा कादे वास्ते जाता है इंतजाम वास्ते। इसी तरह ही संसार में जेलखाना समझो जितने जीव आते अपने कर्म का फल भोगन वास्ते आते मानो मुजरम। इसी संसार रूपी जेलखाने के अंदर वह लूहा जिन्हों कार अपने वास्ते करना धरना कुछ बाकी नहीं होंगे उन्होंने सिर्फ संसार के उधार वास्ते भेजा जाता है। टुटिया हम जो प्रभु टुट चुके हैं उन्होंने परमात्मा जोड़ने वास्ते उन्होंने आना होंगे है। जिसकी बात से फरमान किया जन मन दोह में नाही जन परोपकारी आए जीए दान दे भक्ति लायन हरसों लैन। ये उन्होंने अवस्था हम छे किस्म की अवस्था दसी पापिया की पुनिया की प्राणायामिया की भगतां दी और ज्ञानी ते कारकां दी। इस दे अनुसार अपनी इंसाफिया विचार बिना अपने अपने अंदर हरिक झाती मार सकता है कि मैं किस अवस्था का मालिक होवांगा। किसी नूं कहण सुनण दी लोड़ नहीं अपने आप ही अंदर झाती मारो किस अवस्था दे असीं मालिक हां सानूं की कुछ प्राप्त होवेगा। कम से कम जो ज्यादा नहीं पहली अवस्था जी तो हरेक ही बचना चाहिए। सो आ छे किस्म की गति दसी। हाँ इंसान यही जगह खड़ा है हाँ जे उपरले पासे एक बहुत अच्छा महत्व जिदे विच दुख का नाम निशान नहीं ਹਰ ਕਿਸਮ ਦੇ ਸੁੱਖ ਹੀ ਸੁੱਖ ਹਨ। ਐਸਾ ਸੁੱਖ ਹੈ ਜਿਹੜਾ ਕਦੇ ਵੀ ਵਿਨਸਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਨੀਚੇ ਬਹੁਤ ਕਿਸਮ ਦੇ ਧੁੰਦ, ਕਿਸੇ 'ਚ ਸੱਪ ਹਨ, ਕਿਸੇ 'ਚ ਠੂਹੇ ਹਨ, ਕਿਸੇ ਗੰਦ ਉੱਬਲ ਰਿਹਾ ਹੈ, ਕਿਸੇ ਜੀ ਉੱਬਲ, ਇਹੋ ਜਿਹਾ ਕੁਛ ਹੈ। ਜੇ ਉੱਥੋਂ ਪੈਰ ਤਿਲਕਦਾ ਹੈ ਤਾਂ ਉਹਨਾਂ 'ਚ ਡਿੱਗਦਾ ਹੈ, ਬੁਰੀ ਦੁਰਦਸ਼ਾ ਹੁੰਦੀ ਹੈ। ਜੇ ਉੱਪਰ ਚੜ੍ਹ ਜਾਂਦਾ ਹੈ ਫਿਰ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ। ਜੇਕਰ ਇਸ ਪੌੜੀ 'ਤੇ ਚਿੰਗਰੇ ਸਿਰਲਾ ਡੰਡਾ ਪੌੜੀ ਦਾ ਜਿਹੜਾ ਹੇਠਾਂ ਡਿੱਗਦਾ, ਹੱਡੀ ਪਸਲੀ ਇੱਕ ਹੋ ਜਾਂਦੀ, ਉਹ ਹਾਲਤ ਹੈ। ਹੁਣ ਆਪਣੀ ਇਸਨੂੰ ਯਾਨੀ ਆਪਣਾ ਵੀ ਪੁਰਸ਼ਾਰਥ ਹੈ, ਆਪਣਾ ਉੱਦਮ ਹੈ, ਆਪਣੀ ਇਹਦੀ ਇੱਛਾ ਹੈ। ਅਗਰ ਨੀਚੇ ਹੀ ਗਿਰਨੇ ਉਹਨਾਂ ਲੋਕਾਂ ਵਿੱਚ ਜਿੱਥੇ ਸਤਿਗੁਰੂ ਹੈ ਬੜਬੜ ਖਾਂਦੇ ਹਨ, ਉੱਥੇ ਗਿਰ ਜਾਵੇ। ਅਗਰ ਇਸਨੇ ਤਮਾਮ ਦੁੱਖਾਂ ਤੋਂ ਬਰੀ ਹੋਣੀ, ਗੁਰੂ ਸ਼ਰਨ ਵਿੱਚ ਆ ਕੇ ਰਹਿਣ ਦੀ ਪ੍ਰਤੀ ਕਰਕੇ ਉੱਥੇ ਚੜ੍ਹ ਸਕਦਾ ਹੈ। ਇਹਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਜਿਵੇਂ ਪ੍ਰਾਰਥਨਾ ਕੀਤੀ ਵੀ ਇਹ ਜੀ ਗਤੀ ਹੁੰਦੀ ਹੈ। ਆਪ ਜੀ ਨੇ ਇਹ ਖੋਲ੍ਹ ਕੇ ਦੱਸਿਆ ਵੀ 6 ਕਿਸਮ ਦੇ ਲੋਕਾਂ ਦੀ 6 ਕਿਸਮ ਦੀ ਹੀ ਗਤੀ ਹੁੰਦੀ ਹੈ। ਹੁਣ ਆਪ ਜੀ ਨੇ ਪ੍ਰਾਰਥਨਾ ਕੀਤੀ, ਹਰੀ ਬਨਵਾਸ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਗੁਰੂ ਘਰ ਵਿੱਚ ਸ਼ਾਸਨ 3 ਕਿਸਮ ਦਾ ਅੰਮ੍ਰਿਤ ਹੈ। ਅੰਮ੍ਰਿਤ ਉਹ ਵਸਤੂ ਹੈ ਜਿਸ ਨੂੰ ਪਾ ਕੇ ਜੀਵ ਅਮਰ ਹੁੰਦਾ ਹੈ, ਜਨਮਨ ਤੋਂ ਰਹਿਤ ਹੁੰਦਾ ਹੈ, ਮ੍ਰਿਤੂ ਤੋਂ ਰਹਿਤ ਹੁੰਦਾ ਹੈ। 3 ਕਿਸਮ ਦਾ ਅੰਮ੍ਰਿਤ, ਸੰਸਕਾਰ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਬ੍ਰਹਮ ਗਿਆਨ ਅੰਮ੍ਰਿਤ ਹੈ। ਸਭ ਤੋਂ ਪਹਿਲੇ ਸੰਸਕਾਰ ਅੰਮ੍ਰਿਤ ਹੀ ਹੈ। ਇਹਦੀ ਬਹੁਤ ਪਹਿਲੇ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਜਿਹਨਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ, ਹੌਲੀ 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 10ਵੇਂ ਪਾਤਸ਼ਾਹ ਨੇ ਉਸਨੂੰ ਮੁਕੰਮਲ ਸਰੂਪ ਦਿੱਤਾ। ਸ਼ੁਰੂ ਕਰਕੇ ਪਹਿਲੇ 9 ਪਾਤਸ਼ਾਹ ਵੇਲੇ ਇਹ ਉਹ ਰੀਤੀ ਚਲੀ ਆਈ, ਇਹ ਮਰਿਆਦਾ ਚਲੀ ਆਈ, ਚਰਨਾਮਰਤ ਸਿੱਖਾਂ 'ਤੇ ਲਾਇਆ। ਇਹਨੇ ਚਰਨਾਮਰਤ, ਚਰਨ ਦਾ ਗੂਠਾ ਧੋ ਕੇ ਜਿਹਨੂੰ ਚਰਨਾਮਰਤ ਕਹਿੰਦੇ ਨੇ, ਉਹ ਪਿਲਾ ਕੇ ਫਿਰ ਸਿੱਖ ਨੂੰ ਨਾਮ ਦੀ ਦਾਤ ਮਿਲਦੀ ਸੀ। ਇਹ ਸੀ ਪਰ ਸਾਹਿਬ ਦਸਮ ਪਾਤਸ਼ਾਹ ਨੇ ਇਸ ਨੂੰ, ਜਿਸ ਦਾ ਖਾਲਸਾ ਪੰਥ ਨੂੰ ਮੁਕੰਮਲ ਸਰੂਪ ਦਿੱਤਾ ਹੈ, ਇਸ ਨੂੰ ਖੰਡੇ ਦੇ ਅੰਮ੍ਰਿਤ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਨਾਲ ਦੀ ਨਾਲ ਐਸੇ ਫਰਮਾਨ ਕੀਤਾ ਹੈ। ਗੋਪਾਲ ਖੰਡ ਖਾਲ ਹੋਵੇ ਚਲ ਜੁਲਾ Thank you.
Thank you.
ਪਾਤਸ਼ਾਹ ਕਲਗੀ ਧਰ ਮਹਾਰਾਜ ਨੇ ਪਹਿਲੇ ਨੌ ਪਾਤਸ਼ਾਹਾਂ ਨਾਲੋਂ ਇਸ ਮਰਿਆਦਾ ਦੀ ਤਬਦੀਲੀ ਲਿਆਂਦੀ, ਚੰਨਾਂ ਮਰ ਦੀ ਬਜਾਏ ਖੰਡੇ ਦਾ ਅੰਮ੍ਰਿਤ ਬਾਕੀ ਪੰਜ ਤਕਾਰ ਆਦਿ ਰਹਿਤ ਰੱਖਣੀ ਦੱਸੀ। ਯਾਨੀ ਮੁਕੰਮਲ ਸਰੂਪ ਖਾਲਸੇ ਦਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਸਾਜਣਾ ਆਰੰਭ ਕੀਤਾ ਸੀ, ਇੱਥੇ ਮੁਕੰਮਲ ਸ਼ਕਲ ਦਿੱਤੀ ਜਿਸ ਨੂੰ ਪਾ ਕੇ ਇਹ ਮੌਤ ਤੇ ਵਿਜਈ ਹੁੰਦਾ ਹੈ, ਅਮਰ ਹੁੰਦਾ ਹੈ। ਤੇ ਨਾਮ ਦੀ ਦਾਤ ਮਿਲਦੀ ਹੈ ਸਾਧ ਸਿੰਘ, ਜਿਸ ਪਹਿਲੇ ਸਮੇਂ ਚ ਕੱਪੜੇ ਨੂੰ ਰੰਗ ਚਾੜਦੇ ਹੁੰਦੇ, ਕਈ ਮਜੀਠੀ ਰੰਗ ਚਾੜਦੇ ਹੁੰਦੇ, ਪਹਿਲੇ ਕੱਪੜੇ ਨੂੰ ਪਾ ਦਿੱਤਾ ਜਾਂਦਾ, ਫਿਰ ਉਸਨੂੰ ਮਜੀਠੀ ਰੰਗ ਇਹੋ ਜਿਹਾ ਚੜਦਾ ਸੀ, ਕੱਪੜੇ ਨੇ ਭਾਵੇਂ ਤਜੀਆਂ ਹੋ ਜਾਂਦੀਆਂ ਸਨ ਪਰ ਰੰਗ ਨਹੀਂ ਸੀ ਉਤਰਦਾ। ਇਸੀ ਤਰ੍ਹਾਂ ਹੀ ਇਸਨੂੰ ਪਹਿਲੇ ਪਾ ਦੇ ਕੇ ਪਹੁੰਚਦੀ, ਫਿਰ ਨਾਮ ਦੀ ਰੰਗਣ ਚੜ੍ਹਦੀ ਹੈ। ਜਿਸਨੂੰ ਰੰਗਣ ਚੜ੍ਹ ਗਈ, ਬੰਦ ਬੰਦ ਕੱਟੇ ਗਏ, ਆਰਿਆਂ ਨਾਲ ਚੀਰੇ ਗਏ, ਦੇਗਾਂ ਚ ਉਬੜੇ, ਪਰ ਸਾਸ ਉਹ ਰੰਗ ਨਹੀਂ ਲਿਆ। ਕਾਇਆ ਕਾਪੁਰ ਚੀਰ ਬਹੁਤ ਖਾਰੇ, ਹਰ ਰੰਗ ਨਾ ਲਏ ਸੁੱਕਾ ਦਾ। ਤੇ ਮੌਤ ਰਹੀ ਹੋਏ, ਮੌਤ ਨੂੰ ਜਿੱਤਿਆ। ਪ੍ਰੇਮੀ ਆ ਕੇ ਕਹਿਣ ਲੱਗਾ ਮੌਤ ਤੋਂ ਬੜਾ ਡਰ ਲੱਗਦਾ, ਤੇ ਮੌਤ ਨੂੰ ਜਿੱਤਣ ਦਾ ਦੁਨੀਆਂ ਤੇ ਹੋਰ ਕੋਈ ਤਰੀਕਾ ਨਹੀਂ। ਸਿਕੰਦਰ ਨੇ ਕਿਤਨੇ ਹਮਲੇ ਕੀਤੇ, ਤਮਾਮ ਦੁਨੀਆਂ ਦਾ ਫਾਤਿਹਾ ਮੰਨਿਆ ਹੋ, ਪਰ ਮੌਤ ਤੋਂ ਡਰਦਾ ਹੋਇਆ ਉਹ ਅੰਮ੍ਰਿਤ ਦੀ ਢੂੰਡ ਵਿੱਚ ਤਿਰਨ ਲੱਗਿਆ। ਪਰ ਅੰਮ੍ਰਿਤ ਕਿੱਥੋਂ ਮਿਲੇ? ਹਜੇ ਤਾਂ ਅੰਮ੍ਰਿਤ ਹੈ ਹੀ ਨਹੀਂ ਕੋਈ ਜਿਹੜੀ ਜਨਮਾਂ ਤੋਂ ਰਹਿਤ ਕਰ ਦੇਵੇ। ਅਖੀਰ 32 ਸਾਲ ਦੀ ਉਮਰ ਦੇ ਵਿੱਚ ਹੀ ਉਹ ਚੱਲ ਬਸਿਆ। ਸਾਧ ਸਿੰਘ ਉਹ ਅਮਰ ਜਿਸਨੇ ਅਮਰ ਕਰਨਾ ਹੈ, ਮੌਤ ਤੇ ਫਤਿਹ ਪਾਉਣੀ ਹੈ, ਉਹ ਗੁਰੂ ਘਰ ਤੋਂ ਗੁਰੂ ਸ਼ਰਨ ਵਿੱਚ ਆ ਕੇ ਠੰਡੇ ਦਾ ਅੰਮ੍ਰਿਤ ਫੇਰ ਨਾਮ ਦੀ ਦਾਤ ਹਾਸਲ ਕਰਕੇ, ਇਹਦੀ ਕਮਾਈ ਕਰਕੇ, ਗਿਆਨ ਹਾਸਲ ਕਰਕੇ, ਬ੍ਰਹਮ ਗਿਆਨ ਰੂਪੀ ਅੰਮ੍ਰਿਤ ਪਾ ਕੇ ਜਿਉਂਦਾ ਹੀ ਅਮਰ ਹੋ ਜਾਂਦਾ, ਜਿਉਂਦਾ ਹੀ ਮੁਕਤ ਹੋ ਜਾਂਦਾ। ਕੋਈ ਹੋਇਆ ਸਾਧ ਸਿੰਘ ਨਾਮ, ਇਹੀ ਚੀਜ਼ ਹੈ। ਇਸ ਦੇ ਆਸਰੇ ਬੜੇ ਬੜੀਆਂ ਤਾਕਤਾਂ, ਬੜੀ ਬੜੀਆਂ ਸ਼ਕਤੀਆਂ ਗੁਰਸਿੱਖਾਂ ਗੁਰਸਿੱਖ ਮਹਾਤਮਾ ਦੇ ਵਿੱਚ ਹੋਈਆਂ ਹਨ। ਗੁਰੂ ਜੀ ਮੌਤ ਨੂੰ ਜਿੱਤਣ ਦਾ ਇਹ ਉਪਾਅ ਦੱਸਦੇ ਹਨ, ਪ੍ਰਭ ਕੇ ਸਿਮਰ ਕਾਲ ਪਰ ਹਰੇ। ਪ੍ਰਭ ਦੇ ਸਿਮਰ ਕਰਕੇ ਕਾਲ ਨੂੰ ਯਾਨੀ ਮੌਤ ਨੂੰ ਵੀ ਜਿੱਤ ਲੈਂਦਾ ਹੈ।
ਮੌਤ ਨੂੰ ਜਿੱਤ ਲੈਂਦਾ ਨਾ ਹੁੰਦਾ ਸਿਮਰਨ ਕਰਕੇ, ਮੈਂ
ਵਿਸ਼ਨੂੰ ਆਦਿ ਕਾਲ ਦੇ ਚੱਕਰ ਵਿੱਚ ਹੀ ਹਨ। ਕਾਲ ਪੈ ਬ੍ਰਹਮਾ ਅਵਤਰਾ, ਕਾਲ ਪੈ ਸ਼ਿਵਜੀ ਅਵਤਰਾ, ਕਾਲ ਪੈ ਕਾ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਯਾ ਤਮਾਸ਼ਾ। ਕਾਲ ਦੇ ਚੱਕਰ ਵਿੱਚ ਸਾਰੇ ਹੀ ਹਨ, ਸਾਹਿਬ ਦਸਮੇਸ਼ ਜੀ ਦੱਸਦੇ ਹਨ। रामचंद्र कृष्ण के अवतार भी अनेक हैं, ब्रह्मा और विष्णु के ते वेद और प्राण के ते सिमत समून के हृदय बताए हैं। मोहनदी मदार के ते अश्विनी कुमार के ते हंसा अवतार के ते काल वस पे पीर और पकंबर के ते गणना पाते ते भूमि ते हुए कि फिर भूमि ही मलय। काल दा चक्कर सत्य गुंजदा है। हाँ, यूं कबीर जी कहें,
राजा प्रजा सम कर मारे ऐसो काल बुढ़ानी है। राजा प्रजा सम कर मारे ऐसो काल Oh, ਪਰਜਾ ਸਮ ਕਰ ਮਾਰੇ। ਐਸੋ ਕਾਲ ਵਡਾਨੀ ਰੇ, ਕਾਲ ਐਸਾ ਬਲੀ ਹੈ ਜਿਹਦੇ ਪੰਜੇ ਹੇਠਾਂ ਸਭ ਹੀ ਹਨ। ਰਾਜਾ ਭਵੇਂ ਪਰਜਾ ਹੈ, ਕੋਈ ਵੀ ਉਸ ਤੋਂ ਕੋਈ ਵੀ ਬਚ ਨਹੀਂ ਸਕਦਾ। ਇੱਕ ਦਫ਼ਾ ਗੁਰੂ ਨਾਨਕ ਜੀ ਪਾਸ ਗੋਰਖ ਬੈਠੇ, ਕਾਲ ਨੇ ਆ ਕੇ ਡਾਕਣਾ ਕੀਤੀ। ਗੁਰੂ ਜੀ ਕਹਿਣ ਲੱਗੇ, ਐ ਕਾਲ ਤੇਰਾ ਉਹਨਾਂ ਲੋਕਾਂ ਦੇ ਉੱਪਰ ਬਲ ਹੈ, ਤੇਰੀ ਧੂਮਧਾਮ ਉਹਨਾਂ ਲੋਕਾਂ ਉੱਪਰ ਹੀ ਹੈ ਜਿਹੜੇ ਮੂੰਹ ਮਾਇਆ 'ਚ ਫਸੇ ਹੋਏ ਹਨ, ਅਗਿਆਨ ਦੇ ਵਸ ਹਨ, ਜਿਨ੍ਹਾਂ ਨੇ ਕੋਈ ਤਿਆਰੀ ਨਹੀਂ ਕੀਤੀ। ਪਰ ਜਿਹੜੇ ਆਪਣੇ ਮਨ ਇੰਦਰਾਂ 'ਤੇ ਵਸੀ ਕਾਰ ਰੱਖਦੇ ਹਨ, ਪੁਰਾਣ 'ਤੇ ਵਸੀ ਕਾਰ ਰੱਖਦੇ ਹਨ, ਉਹਨਾਂ ਉੱਪਰ ਤੇਰਾ ਕੋਈ ਬਲ ਨਹੀਂ ਪੈਂਦਾ। ਹਾਂ ਕਬੀਰ ਜੀ ਕਹਿੰਦੇ, ਕਾਲ ਐਡਾ ਬਲੀ ਹੈ, ਸਭ ਦੇ ਉੱਪਰ ਉਸਦਾ ਬਲ ਹੈ, ਪਰ ਪੁੱਛਿਆ ਜੇ ਕੋਈ ਐਸਾ ਵੀ ਹੈ ਜੋ ਇਸਦੇ ਚੱਕਰ 'ਤੇ ਪਰੇ ਹੈ। ਹਾਂ ਕਬੀਰ ਜੀ ਕਹਿੰਦੇ ਹੈ ਇੱਕ, ਉਹਨਾਂ ਦੀ ਬਾਤ ਇਉਂ ਦੱਸਦੇ ਹਨ। ਹਰ ਕੇ ਸਿਰ ਇੱਕ ਜੋ ਹਰ ਪਾਏ, ਤਿਨ ਕੀ ਕਰਵਾ ਨਿਰਾਰੀ। ਕਥਾ ਨਿਆਰੀ ਹੈ, ਨਾ ਮਰਦੇ ਨਾ ਜਾਂਦੇ ਹਨ, ਸਦਾ ਹੀ ਪਾਰਨ ਦੇ ਸੰਗੀ ਰਹਿੰਦੇ, ਇਹਨੇ ਮੌਤ ਨੂੰ ਜਿੱਤ ਲੈਂਦੇ। ਪਹੁੰਚੋ ਨਾ ਹਜ਼ੂਰ ਸਾਹਿਬ ਸਾਹਿਬ ਦਸਵੇਂ ਪਾਤਸ਼ਾਹ ਅੱਜ ਦੁਪਹਿਰ ਦਾ ਵਕਤ ਪ੍ਰਸ਼ਾਦ ਛਕ ਕੇ ਆਰਾਮ ਸੋਏ, ਹਜ਼ੂਰੀ ਸੇਵਕ ਬਾਹਰ ਬੈਠਾ ਹੈ ਪੈਰੇ 'ਤੇ। ਇੱਕ ਲਫ਼ਤ ਹੀ ਮਾਰੂ ਸ਼ਬਦ ਦੀ ਆਵਾਜ਼ ਆਉਣੀ ਸ਼ੁਰੂ ਹੋਈ। ਗੁਰੂ ਘਰ ਦੇ ਵਿੱਚ ਮਰਿਆਦਾ ਹੈ, ਜਦੋਂ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ, ਕੋਈ ਚੜ੍ਹਾਈ ਕਰ ਜਾਂਦਾ ਹੈ, ਉਸ ਮੌਕੇ ਮਾਰੂ ਸ਼ਬਦ ਗਾਇਨ ਕੀਤੇ ਜਾਂਦੇ ਹਨ। ਐਸੀ ਆਵਾਜ਼ ਗੁਰੂ ਦੇ ਕੰਨ ਵਿੱਚ ਪਈ, ਜਿਹਦੇ ਦਰ ਤੇ ਝੂਲਦੇ ਹਾਥੀ, ਆਹ जात सिंघा थी काम पे उधर बांधे हाथी लंकागढ़ सोने का भया मूर्ख रावण क्या ले गया कैद कबीर किस गुण विचार चले ज्वारी दो हतचार किसे मानी राजा प्रथा है कबीर जी ने ऐसे उच्चारण किया थी। ये शब्दी आवाज साहब दशमेश जी की जाग खुल गई। कुछ दिन सेवादार ने की गल मारू शब्दी आवाज आ रही है उसने अर्ज की थी सच्चे पातशाह भाई दया सिंह की चढ़ाई करके जिना जिस वक्त गुरु जी ने सिखी की परीक्षा की थी सारे पंजा प्यारे विचों मुखी प्यारे भाई दया सिंह दया राम जी जिनका नाम वर्षक दया सिंह होया हां वो कह लगे चढ़ाई करके तो ये वचन सुन के गुरु जी कहने हैं बिना मिले जो जाओ उसको मिलके जावे कोई निरंकार प्रीत नु संदेश देना है। ये वचन सुन के सेवादार दौड़े दौड़िया गया दरिया के किनारे कुशा दे आसन दे चादर तान शरीर खाली कैसी चेतन करा तो चरण वल खड़के सिख ने कहा भाई साहब आपनु गुरु जी याद कर दें इन्ना कहंदी देर सी वहरू वहरू कर दे बैठे हो गए चल के आए हजूर दे चरना विच शीश नवा नमस्कार कीती कहन लगे भाई बिना मिले चलिया गया गरीब नवाज हुक्म आ गया सी जाना ही पड़ी फिर कितों घुमड़ के आए जो सिख ने आवाज दिती कहन लगे महाराज सचखंड दी ड्योढ़ी दे पहुंच गया सी। सो इतिहास बचन गुरु जी ने कुछ कुछ फिर उन्होंने कहे हाँ क्यों पढ़ो
हर मुरी सौदा सेना हर मुरी सौदा सेना Thank you.
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿ ਤੁੱਬੀ ਲੋਕ ਰਜਾਈਆਂ ਦੇ ਉੱਡਣ ਨਾਲ ਨਿਵਾਸਾਂ ਦੇ ਰਹਿਣਾ ਸੁਰ ਸੁਰਾਹੀ ਸਜਰ ਪਿਆਲਾ ਵਿੰਗ ਕਸਾਈਆਂ ਦੇ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਇਤਿਹਾਸਿਕ ਸ਼ਬਦ ਮਾਛੇੜ ਦੇ ਜੰਗਲ ਵਿੱਚ ਵੀ ਗੁਰੂ ਜੀ ਨੇ ਉਚਾਰਨ ਕੀਤਾ ਸੋਇਆਂ ਭਾਈ ਦਇਆ ਸਿੰਘ ਇਤਿਹਾਸ ਕੁਛ ਹੋਰ ਬਚਨ ਕਹੇ ਆਪ ਜੀ ਨੇ ਫਿਰ ਆ ਕੇ ਉਸੀ ਤਰ੍ਹਾਂ ਉਸੀ ਕੁਸ਼ਾ ਦੇ ਆਸਣ ਤੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਗ ਦਿੱਤਾ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ ਜਾਂ ਸੱਪ ਕੁੰਜਨ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ ਗੁਰਮੁਖ ਆਏ ਜਾ ਦੱਸਾਂ ਮੌਤ ਤੇ ਵਿਜਈ ਮੌਤ ਤੇ ਫਤਿਹ ਮੌਤ ਨੂੰ ਜਿੱਤੇ ਹੋਰ ਕਿਤਨੇ ਗੁਰੂ ਕਰਦੇ ਮਹਾਂਪੁਰਖਾਂ ਦੀਆਂ ਗੱਲਾਂ ਕੀਤੀਆਂ ਆਈਆਂ ਸਮੇਂ ਅਨੁਸਾਰ ਬਾਬਾ ਕਰਮ ਸਿੰਘ ਮਾਹੋਤੀ ਮਰਦਾਨ ਆਪ ਜੀ ਨੇ ਉਸ ਇਲਾਕੇ ਨੂੰ ਸ਼ਾਂਤ ਕੀਤਾ ਬੇਅੰਤ ਦੁਨੀਆਂ ਦਾ ਉਧਾਰ ਕੀਤਾ ਉਹ ਰਾਖਸ਼ ਇਲਾਕਾ ਦੇਵਤਾ ਬਣਿਆ ਆਪ ਜੀ ਦਾ ਸਰੀਰ ਬਿਰਧ ਹੋ ਗਿਆ ਕਹਿਣ ਲੱਗੇ ਇੱਕ ਦਿਨ ਲਈ ਸਰੀਰ ਹੁਣ ਬਿਰਧ ਹੋ ਗਿਆ ਇਸਦਾ ਪਰਿਤਿਆਗ ਕਰਨਾ ਹੀ ਮੰਨਦਾ ਹੈ ਥੋੜ੍ਹੇ ਦਿਨ ਰਹਿੰਦੇ ਹਨ ਸਿਰਫ 8 ਦਿਨ ਰਹਿੰਦੇ ਹਨ ਦਿਨ ਥੋੜੇ ਰਹਿ ਗਏ ਹੋ ਗਿਆ ਪ੍ਰਮਾਣ ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪਤ ਜੀ ਟਰਦੁਰ ਜੰਮਣ ਹਾਰ ਰੰਗ ਮਾਣ ਲੈ ਪਿਆਰਾ ਜਾਂ ਜੋ ਬਨਾਉਂਦਾ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਰੀਰ ਇੱਕ ਚੋਲਾ ਹੈ ਬਸਤਰ ਹੈ ਆਤਮਾ ਦਾ ਅਗਿਆਨੀ ਜਿਸਦੇ ਮਨ ਉੱਪਰ ਜਹਾਲ ਦਾ ਪਰਦਾ ਛਾਇਆ ਹੋਇਆ ਹੈ ਵਿਦਿਆ ਦਾ ਪਰਦਾ ਛਾਇਆ ਹੋਇਆ ਆਪਣੇ ਆਪ ਨੂੰ ਸਾਡੇ ਤਿੰਨ ਹੱਦਾਂ ਦੇ ਮਾਤਰ ਮੰਨਦਾ ਲੇਕਿਨ ਸਤਿਪੁਰਸ਼ ਇਸ ਨੂੰ ਸਿਰਫ ਬਸਤਰ ਮੰਨਦੇ ਹਨ ਚੋਲਾ ਮੰਨਦੇ ਹਨ ਇੱਕ ਚੋਲਾ ਲਾ ਤਾਂ ਪੁਰਾਣਾ ਹੋਇਆ ਦੂਜਾ ਹੋਰ ਪਹਿਨ ਲਿਆ ਉਹ ਪੁਰਾਣਾ ਹੋ ਗਿਆ ਹੋਰ ਪਹਿਨ ਲਿਆ ਐਸਾ ਇਹ ਚੋਲਾ ਹੈ ਆਪਣਾ ਆਪਾ ਨਹੀਂ ਅਗਿਆਨੀ ਇਸ ਨੂੰ ਆਪਾ ਮੰਨਦਾ ਹੈ ਕਿਉਂ ਸਤਿਪੁਰਸ਼ ਇਸ ਨੂੰ ਚੋਲਾ ਮੰਨਦੇ ਹਨ ਇਸ ਦੇ ਵਿੱਚ ਆ ਕੇ ਕੁਛ ਵਾਹਿਗੁਰੂ ਦੀ ਭਗਤੀ ਜਾਂ ਪਰਪਕਾਰ ਆਦਿ ਕਰਦੇ ਹੈ ਜਦੋਂ ਇੰਨੀ ਗੱਲ ਕਹੀ ਸਿਰਫ 8 ਦਿਨ ਬਾਕੀ ਹੈ ਇਸ ਦੇ ਇਹ ਪੁਰਾਣਾ ਹੋ ਗਿਆ ਇਸ ਨੂੰ ਤਿਆਗਣਾ ਹੈ ਸੰਗਤਾਂ ਤੇ ਇਹੋ ਜਿਹੀ ਗੱਲ ਭਲਾ ਕਦੋਂ ਬਰਦਾਸ਼ਤ ਹੋ ਗਈ ਸੰਗਤਾਂ ਨੇ ਅਰਜ਼ ਕੀਤੀ ਗਰੀਬ ਨਾਲ ਹੋਰ ਦਰਸ਼ਨ ਦੋ ਕਹਿਣ ਲੱਗੇ ਬਈ ਸ੍ਰੀ ਹੁਕਮ ਹੈ ਸਤਿਪੁਰਸ਼ ਭਾਵੇਂ ਜਾਣ ਹੀ ਨਾ ਪਰ ਇਸ ਪੁਰਾਣੇ ਕੱਪੜੇ ਨੂੰ ਸਿਆਣਾ ਪੁਰਸ਼ ਕਦ ਤਿਆਰ ਕਰਦਾ ਹੈ ਕਦ ਰੱਖਣ ਨੂੰ ਤਿਆਰ ਹੈ ਪੁਰਾਣੇ ਕੱਪੜੇ ਨੂੰ ਕੋਈ ਵੀ ਨਹੀਂ ਰੱਖਦਾ ਹੁੰਦਾ ਲਾ ਕੇ ਪਰਾਂ ਸੁੱਟ ਦਿੰਦੇ ਹੁੰਦੇ ਕਿਉਂ ਕਰਕੇ ਇਹ ਬਸਤਰ ਹੈ ਇਸ ਨੂੰ ਲਾਉਣਾ ਹੀ ਪੈਣਾ ਪਰ ਆਤਮਾ ਜਿਹੜੀ ਹੈ ਉਹ ਪਰਮਾਤਮਾ ਨਾਲ ਮਿਲ ਕੇ ਇਕਮਿਕ ਹੋਈ ਹੋਈ ਹੈ ਉਹਨੇ ਮਰਨਾ ਹੀ ਨਹੀਂ ਉਹ ਹੁਣ ਵੀ ਇਹੋ ਜਿਹੀ ਹੈ ਇਹਦੇ ਸ਼ੀਰ ਦੇ ਪ੍ਰੀ ਤਿਆਗ ਤੋਂ ਬਾਅਦ ਵੀ ਉਹੀ ਜਿਹੀ ਰਹਿਣਾ ਸਵਾਈ ਸੰਗਤਾਂ ਨੇ ਛੋਟੇ ਸੰਤ ਬਾਬਾ ਲਾਲ ਸਿੰਘ ਜੀ ਜੋ ਸਾਰਾ ਇੰਤਜ਼ਾਮ ਡੇਰੇ ਵਗੈਰਾ ਦਾ ਕਰਦੇ ਸਨ ਲੰਗਰ ਵਗੈਰਾ ਦਾ ਕਰਦੇ ਸਨ ਕਿਉਂਕਿ ਬਾਬਾ ਕਰਮ ਸਿੰਘ ਮਹਾਰਾਜ ਆਪ ਜਦ ਇਕਾਂਤ ਹੀ ਰਹਿੰਦੇ ਸਨ ਜਾਂ ਸੰਗਤਾਂ ਨੂੰ ਸਦ ਉਪਦੇਸ਼ ਕਰਦੇ ਸਨ। ਬਸ ਇਵਨ ਬਾਬਾ ਲਾਲ ਸਿੰਘ ਜੀ ਪਹਿਲੇ ਆਪ ਦੇ ਨਾਲ ਫੌਜ ਵਿੱਚ ਗਾਈਡਰ ਸਾਲੇ ਵਿੱਚ ਨੌਕਰ ਵੀ ਸਨ। ਸੋ ਉਹਨਾਂ ਨੂੰ ਸੰਗਤਾਂ ਨੇ ਕਿਹਾ ਬਾਬਾ ਜੀ ਆਪ ਚਲੋ, ਸਾਰੀ ਸੰਗਤ ਪ੍ਰਾਰਥਨਾ ਕਰੇ ਕਿਹੋ ਜਿਹਾ ਇਲਾਕਾ ਹੈ ਹੋਰ ਦਰਸ਼ਨ ਦੇ। ਬਾਬਾ ਲਾਲ ਸਿੰਘ ਜੀ ਅੱਗੇ ਹਨ, ਬਿਨ ਸੰਗਤ ਪਿੱਛੇ ਹੈ। ਆ ਕੇ ਪ੍ਰਾਰਥਨਾ ਕੀਤੀ ਮਹਾਰਾਜ, ਸੰਗਤ ਹੋਰ ਥੋੜੀ ਦੇਰ ਆਪ ਦਾ ਦਰਸ਼ਨ ਚਾਹੁੰਦੀ ਹੈ, ਹੋਰ ਇਸ ਚੋਲੇ ਨੂੰ ਰੱਖੋ। ਆਪ ਜੀ ਕਹਿਣ ਲੱਗੇ, ਭਾਈ ਲਾਲ ਸਿੰਘ ਜੀ ਤੁਹਾਡੀ ਉਮਰ 2 ਸਾਲ 8 ਦਿਨ ਦੀ ਹੈ, ਇਹਦੀ ਉਮਰ ਸਿਰਫ 8 ਦਿਨ ਦੀ ਹੈ, ਜੇਕਰ ਰੱਖਣਾ ਹੀ ਹੈ ਤਾਂ ਅਦਲੀ ਬਦਲੀ ਕਰ ਲਓ, 8ਵੇਂ ਨੂੰ ਤੁਸੀਂ ਚਲੇ ਜਾਓ, 2 ਸਾਲ ਹੋਰ ਰਹਿ ਜਾਏਗਾ। ਇਹ ਬਚਨ ਸੁਣ ਕੇ ਬਾਬਾ ਲਾਲ ਸਿੰਘ ਕਹਿਣ ਲੱਗੇ, ਸਤ ਬਚਨ ਇਹ ਮਨਜ਼ੂਰ ਹੈ, ਸਾਸਨ ਇਹ ਗੱਲ ਨੂੰ ਪੱਕੀ ਹੋ ਗਈ। 8ਵਾਂ ਦਿਨ ਆ ਗਿਆ, ਚਲ ਪਾਣੀ ਨਦੀ ਦੇ ਕਿਨਾਰੇ ਬੜਾ ਸਾਰਾ ਲੰਗਰ ਤਿਆਰ ਹੈ, ਬਿਆਨ ਸੰਗਤ ਇਕੱਠੀ ਹੋਈ। ਬਾਬਾ ਲਾਲ ਸਿੰਘ ਜੀ ਨੇ ਸਾਰੀ ਸੰਗਤ ਨੂੰ ਆਪਣੇ ਹੱਥੀਂ ਲੰਗਰ ਵਰਤਾ, ਤੀਸਰਾ ਪੈਰ ਹੋ ਗਿਆ, ਨਦੀ ਵਿੱਚ ਇਸ਼ਨਾਨ ਕਰਕੇ ਆਸਣ ਵਿਛਾ ਕੇ ਕੁਸ਼ਾ ਦਾ ਆਪ ਜੀ ਹੁਣ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਉਸ ਆਸਣ ਤੇ ਪੈ ਕੇ ਸਰੀਰ ਨੂੰ ਇਉਂ ਤਿਆਗ ਦਿੰਦੇ ਜੀ, ਮੈਂ ਸਭ ਤੋਂ ਕਹਿੰਦੇ ਤਿਆਗ ਜਾਂਦਾ, ਹਾਂ ਸਰੀਰ ਨੂੰ ਪੂਰੀ ਤਿਆਗ ਕਰ ਗਏ, ਯਾਨੀ ਮੌਤ ਦੇ ਉੱਪਰ ਫਤਿਹ। ਮੌਤ ਮੁੱਠੀ ਵਿੱਚ ਹੈ, ਫਿਰ ਉਸ ਤੋਂ 2 ਸਾਲ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਨੇ ਆਪਣੇ ਸ਼੍ਰੀ ਸ਼ਹਿਦੂ ਜਾ ਕੇ ਛੱਡਿਆ ਸੀ, ਸ਼ਹਿਦੂ ਗੁਰਦੁਆਰਾ ਬਣਿਆ ਹੋਇਆ ਸੀ। ਇਉਂ ਸਾਧ ਸਿੰਘ ਵਾਹਿਗੁਰੂ ਦੀ ਭਗਤੀ, ਗੁਰੂ ਸ਼ਰਨ ਵਿੱਚ ਆ ਕੇ ਸੰਸਕਾਰ ਅੰਮ੍ਰਿਤ ਪਾਨ ਕਰਕੇ, ਨਾਮ ਅੰਮ੍ਰਿਤ ਦੀ ਕਮਾਈ ਕਰਕੇ, ਬ੍ਰਹਮ ਗਿਆਨ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਸਾਸਨ ਮੌਤ ਤੇ ਵਿਜਈ ਹੋ ਜਾਂਦਾ ਹੈ। ਸੋ ਜਿਸਨੇ ਸਾਰੀ ਦੁਨੀਆਂ ਨੂੰ ਵਿਜੈ ਕੀਤਾ ਸਿਕੰਦਰ ਨੇ, ਪਰ ਮੌਤ ਨੂੰ ਵਿਜੇ ਨਾ ਕਰ ਸਕਿਆ, ਮੌਤ ਦੇ ਫਤਿਹ ਕਰਨ ਵਾਸਤੇ ਅੰਮ੍ਰਿਤ ਦੀ ਢੂੰਡ ਵਿੱਚ ਤੜਫਦੇ ਹੀ ਮਰ ਗਿਆ। ਪਰ ਗੁਰੂ ਘਰ ਵਿੱਚ ਆ ਕੇ ਤਿੰਨੇ ਕਿਸਮ ਦਾ ਅੰਮ੍ਰਿਤ ਸੰਸਕਾਰ, ਅੰਮ੍ਰਿਤ ਨਾਮ ਅੰਮ੍ਰਿਤ ਗਿਆਨ ਅੰਮ੍ਰਿਤ ਨੂੰ ਪਾ ਕੇ ਮੌਤ ਨੂੰ ਵੀ ਜਿੱਤ ਲੈਂਦਾ ਹੈ,
ਮੌਤ ਨੂੰ ਜਿੱਤ ਲੈਂਦਾ ਨਾਮ ਦਾ
ਤਿੰਨ ਮਿਸਾਲਾਂ ਸਿਰਫ ਸਮੇਂ ਦਾ ਸੰਕੋਚ ਹੋਣ ਕਰਕੇ ਆਪਦੇ ਅੱਗੇ ਅਰਜ਼ ਕੀਤੀਆਂ ਹਨ, ਵਰਨਾ ਗੁਰੂ ਘਰ ਦੇ ਵਿੱਚ ਕਿਤਨੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਮੌਤ ਨੂੰ ਮੁੱਠੀ ਵਿੱਚ ਲਿਆ ਹੋਇਆ ਸੀ, ਆਪਣੀ ਖੁਸ਼ੀ ਨਾਲ ਇਸ ਖਲੜ ਨੂੰ ਤਿਆਗਿਆ। ਅਗਰ ਚਾਹੁਣ ਨਾ ਵੀ ਜਾਣ ਪਰ ਇਸ ਨੂੰ ਦੁੱਖ ਰੂਪ ਜਾਣ ਕੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਾਂ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਤਾਂ ਚਾਹਨਾ ਉਡੀਕਦੇ ਹਨ, ਦੁਨੀਆਂ ਦੇ ਲੋਕ ਇਹੋ ਜਿਹੇ ਚਾਅ ਨਾਲ ਆਪਣੇ ਵਿਆਹ ਨੂੰ ਵੀ ਨਹੀਂ ਉਡੀਕਦੇ ਹੋਣ ਜਿੰਨੇ ਚਾਅ ਨਾਲ ਮਹਾਤਮਾ ਮੌਤ ਨੂੰ ਉਡੀਕਦੇ ਹਨ। ਆਇਓ ਸਾਧ ਸੰਗਤ, ਇਹ ਸਾਰੀ ਬਰਕਤ ਗੁਰੂ ਸ਼ਰਨ ਵਿੱਚ ਆ ਕੇ ਅੰਮ੍ਰਿਤ ਹਾਸਲ ਕਰਕੇ ਨਾਮ ਰੂਪੀ ਅੰਮ੍ਰਿਤ ਦੀ ਕਮਾਈ ਕਰਕੇ ਬ੍ਰਹਮ ਗਿਆਨ ਅੰਮ੍ਰਿਤ ਦੁਆਰਾ ਪ੍ਰਾਪਤ ਹੁੰਦੀ ਹੈ। ਸੋ ਅੰਮ੍ਰਿਤ ਹੋਰ ਕਿਤੋਂ ਨਹੀਂ ਮਿਲਦਾ, ਸੁਰ ਨਾਲ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਤੇ ਯਾਚਨਾ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਕਰ ਰਹੇ ਹਨ। ਤਰੀਬ ਨਿਵਾਜ ਕਿਰਪਾ ਕਰੋ, ਅੰਮ੍ਰਿਤ ਦੀ ਦਾਤ ਬਖਸ਼ੋ ਤਾਂ ਕਿ ਇਹ ਜੀਵ ਅਮਰ ਹੋ ਜਾਵੇ, ਜਨਮ ਮਨ ਤੋਂ ਰਹਿਤ ਹੋ ਜਾਵੇ। ਔਰ ਸ਼ਾਸਨ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਮਾਨੋ ਕੇ ਗੁਰੂ ਸੋਤਰ ਵਿੱਚ ਬੋਲੋ ਤੇ ਗੁਰੂ ਮਹਾਰਾਜ ਅੱਗੇ ਇੱਕ ਮਾਨੋ ਕੇ ਅਰਦਾਸ ਵਿੱਚ ਜੁੜੋ। ਗੁਰੂ ਦਾ ਹੁਕਮ ਸੁਣ ਕੇ ਫਿਰ ਚੱਲ ਲਿਖੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।